ਇਹ ਤਾਂ ਪੰਜ ਵਾਰੀ ਆਪਾਂ ਨੇ ਕਹਿ ਲਿਆ, ਪੰਜਾਂ ਪਿਆਰਿਆਂ ਨੇ ਵੀ ਆਪਾਂ ਨੂੰ ਦੇ ਦਿੱਤਾ, ਪਰ ਇਸ ਤੋਂ ਅੱਗੇ ਕੰਮ ਇੱਕ ਤੁਸੀਂ ਹੁਣ ਹਿੰਮਤ ਨਾਲ ਕਰਨਾ ਹੈ ਕਿ ਮਹਾਰਾਜ ਤੋਂ ਕਿਰਪਾ ਮੰਗੋ ਕਿ ਮਹਾਰਾਜ ਇਹ ਨਾਮ ਤਾਂ ਅਸੀਂ ਹੁਣ ਸੁਣ ਲਿਆ ਕੰਨਾਂ ਨਾਲ, ਪਰ ਸਾਡੇ ਕੰਨ ਆਪ ਜੀ ਨੇ ਦੋ ਲਾ ਤੇ, ਇਹ ਇੱਕ ਕੰਨ ਚੋਂ ਸੁਣ ਕੇ ਦੂਜੇ ਚੋਂ ਅਸੀਂ ਕੱਢ ਦਿੰਦੇ ਹਾਂ। ਹੁਣ ਇਹ ਕਿਰਪਾ ਕਰੋ ਵੀ ਮੇਰੇ ਹਿਰਦੇ ਚ ਨੂੰ ਨਾਮ ਚਲਿਆ ਜਾਵੇ। ਕਰ ਕਿਰਪਾ ਅੰਤਰ ਉਰ ਧਾਰੈ, ਜਿਹਦੇ ਉੱਤੇ ਕਿਰਪਾ ਕਰ ਦਿੰਦੇ ਨੇ ਉਹ ਆਪਣੇ ਅੰਦਰ ਲੈ ਜਾਂਦਾ, ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦਾ। ਮਹਾਰਾਜ ਕਹਿੰਦੇ ਨਾਮ ਜਿਸ ਹਿਰਦੇ ਵਿੱਚ ਵਸ ਗਿਆ ਉਸੇ ਦਾ ਹੀ ਭਲਾ ਹੋ ਜਾਣਾ ਹੈ। ਹੁਣ ਇਹ ਨਾਮ ਦਾ ਦੇਖੋ ਇੱਥੇ ਫਿਰ ਵਿਸਥਾਰ ਕਰਦੇ ਨੇ, ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਪਸ਼ੂਆਂ ਨੂੰ ਵੀ ਨਾਮ ਤਾਰ ਦਿੰਦਾ ਹੈ। ਨਾਮ ਜਪਣ ਵਾਲਾ ਜੀਵ ਜਾਂ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਕਾਰਜ ਪ੍ਰਾਰੰਭ ਹੋਇਆ ਹੈ। ਮਹਾਰਾਜ ਨੇ ਕਿੰਨੇ ਜੀਵਾਂ ਦਾ ਕਲਿਆਣ ਨਾਮ ਨਾਲ ਕੀਤਾ, ਪਸ਼ੂਆਂ ਪੰਛੀਆਂ ਦਰਖਤਾਂ ਦਾ ਨਾਮ ਨਾਲ ਕਲਿਆਣ ਕੀਤਾ। ਇਹਦੇ ਵਿੱਚ ਇੱਕ ਪਸ਼ੂ ਦਾ ਮਤਲਬ ਪਸ਼ੂ ਬਿਰਤੀ ਵਾਲੇ ਇਨਸਾਨਾਂ ਦੇ ਹਿਰਦੇ 'ਚ ਵੀ ਜੇ ਨਾਮ ਵਸ ਜਾਵੇ ਤਾਂ ਵੀ ਤਾਰ ਦਿੰਦਾ ਨਾਮ। ਪ੍ਰੇਤ, ਪ੍ਰੇਤ ਆਤਮਾਵਾਂ ਜਿਹੜੀਆਂ ਨੇ, ਪ੍ਰੇਤ ਇਹੀ ਆਪਣੀ ਬਸ, ਜਦ ਸਰੀਰ ਛੱਡਦਾ ਆਪਣਾ ਨਾਂ ਹੀ ਭੂਤ ਪ੍ਰੇਤ ਬਣ ਜਾਂਦਾ, ਹੋਰ ਗੱਲ ਕੁਛ ਵੀ ਨਹੀਂ, ਇੰਨੀ ਗੱਲ ਨਹੀਂ ਹੈ। ਭੂਤ ਕਾਲ ਬੀਤਿਆ ਹੋਇਆ, ਬੀਤੇ ਹੋਏ ਸਮੇਂ 'ਚ ਇਹ ਛੱਡ ਕੇ ਫਿਰ ਹੋਰ ਵੀ ਮਿਲ ਜਾਂਦੀ ਜੂਨੀ, ਛੇਤੀ ਵੀ ਮਿਲ ਜਾਂਦੀ, ਨਹੀਂ ਵੀ ਮਿਲਦੀ। ਇਹ ਚੀਜ਼ਾਂ ਜਿਹੜੀਆਂ ਆਪਣੀਆਂ ਆਤਮਾਵਾਂ ਘੁੰਮਦੀਆਂ ਨੇ ਇਹਦੀਆਂ, ਫਿਰ ਕੋਈ ਹੋਰ ਜੂਨ ਲੈ ਲੈਂਦਾ, ਫਿਰ ਕਿਸੇ ਵੀ ਜੂਨੀ ਵਿੱਚ ਜਿਹੜਾ ਵੀ ਚਲਿਆ ਗਿਆ। ਮਹਾਰਾਜ ਕਹਿੰਦੇ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ, ਜਿਹੜੀ ਜੂਨੀ ਵਿੱਚ ਮੈਂ ਬੰਦੇ ਨੂੰ ਪਾ ਦਿਆਂ ਇਸ ਜੀਵ ਆਤਮਾ ਨੂੰ ਉਸੇ ਵਿੱਚ ਹੀ ਉਲਝ ਜਾਂਦਾ, ਉਹਨੂੰ ਆਪਣਾ ਸਰੀਰ ਪਿਆਰਾ ਲੱਗਣ ਲੱਗ ਜਾਂਦਾ। ਮੱਖੀ ਦਾ ਵੀ ਮਰਨ ਨੂੰ ਜੀ ਨਹੀਂ ਕਰਦਾ, ਮੱਛਰ ਦਾ ਵੀ ਨਹੀਂ ਕਰਦਾ, ਕੂਕਰ ਦਾ ਵੀ ਨਹੀਂ ਕਰਦਾ, ਕਿਉਂਕਿ ਹੈ ਜੀਵ ਆਤਮਾ ਉਹੀ ਹੈ। ਮੁਗਧ, ਮੁਗਧ ਹੁੰਦਾ ਮਹਾਂਮੂਰਖ ਆਦਮੀ, ਪੱਥਰ, ਪੱਥਰ ਦਿਲ ਵਾਲੇ, ਅਤੇ ਪ੍ਰਤੱਖ ਵੀ ਪੱਥਰਾਂ ਨੂੰ ਨਾਮ ਹੀ ਤਾਰ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪੰਜਾ ਸਾਹਿਬ ਬਣਾਇਆ ਉਹਦਾ। ਤਾਂ ਮਹਾਰਾਜ ਕਹਿੰਦੇ ਨਾਮ ਜਿਹੜਾ ਹੈ ਇੰਨਾ ਸੂਖਮ ਹੈ ਕਿ ਪਸ਼ੂ ਬਿਰਤੀ, ਪ੍ਰੇਤ ਬਿਰਤੀ, ਮੁਗਧ ਬਿਰਤੀ, ਪਾਥਰ ਬਿਰਤੀ, ਇਹ ਵੀ ਬਿਰਤੀਆਂ ਹੋ ਗਈਆਂ ਇਨਸਾਨ ਦੀਆਂ। ਕਿਉਂਕਿ ਜਿਹੜੇ ਜੀਵ ਪਸ਼ੂਆਂ ਵਰਗੇ ਕਰਮ ਕਰਦੇ ਨੇ, ਕਾਮ ਕਰੋ ਲੋ ਮੋਹੰਕਾਰ ਚ ਫਸੇ ਨੇ। ਪ੍ਰੇਤ ਬਿਰਤੀ ਉਹ ਜਿਹੜੇ ਸ਼ੈਤਾਨੀ ਕਿਸਮ ਦੇ ਆਦਮੀ ਹੁੰਦੇ, ਸ਼ੈਤਾਨ ਹੁੰਦੇ ਨੇ ਬਹੁਤ ਤਕੜੇ, ਤੇ ਮੁਗਧ ਜਿਹੜੇ ਮਹਾਂਮੂਰਖ ਨੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਗਿਆਨ ਨਹੀਂ, ਤੇ ਪੱਥਰ ਦਿਲ ਵਾਲੇ ਜਿਹੜੇ ਇਨਸਾਨ ਨੇ ਜਿਨ੍ਹਾਂ ਦਾ ਪੱਥਰ ਦਿਲ ਸੱਜਣ ਠੱਗ ਵਰਗਿਆਂ ਦਾ ਬੰਦਾ ਮਾਰਿਆ ਤੇ ਖੂਹ ਸੁੱਟਿਆ ਤੇ ਲੁੱਟਿਆ। ਗੁਰੂ ਨਾਨਕ ਦੇਵ ਜੀ ਨੇ ਤਾਂ ਇਹ ਜੇ ਪਸ਼ੂਆਂ ਨੂੰ ਤਾਰ ਦਿੱਤਾ, ਪ੍ਰੇਤਾਂ ਨੂੰ ਤਾਰਤਾ, ਪਸ਼ੂ ਪ੍ਰੇਤ ਮੁਗਧ ਕਉ ਤਾਰੈ, ਪਾਹਨ ਪਾਰੋ ਤਾਰ, ਸਰਬ ਰੋਕਾ ਔਖਦ ਨਾਮ। ਹੁਣ ਸਾਰੀਆਂ ਜਿਹੜੀਆਂ ਜਿੰਨੇ ਵੀ ਰੋਗ ਨੇ ਇਹਨਾਂ ਦੀ ਦਵਾਈ ਜਿਹੜੀ ਔਸ਼ਧੀ ਹੈ, ਹੈ ਤਾਂ ਉਹ ਨਾਮ ਹੀ, ਭਰੋਸਾ ਨਹੀਂ ਹੈ ਇਨਸਾਨ ਨੂੰ। ਨਾਮ ਦੀ ਦਵਾਈ ਜੇ ਲੈਣੀ ਸ਼ੁਰੂ ਕਰ ਦੇਵੇ ਇਨਸਾਨ ਭਰੋਸੇ ਨਾਲ, ਤਾਂ ਸਤਿਗੁਰੂ ਮਹਾਰਾਜ ਉਹਦੇ ਹੀ ਕਿਰਪਾ ਕਰਨੇ ਨੇ। ਮਹਾਰਾਜ ਨੂੰ ਪਤਾ ਵੀ ਇਹ, ਕਿਉਂਕਿ ਜਦ ਗੁਰੂ ਨਾਨਕ ਦੇਵ ਜੀ ਗਏ ਨਾ ਬਗਦਾਦ ਵੱਲ, ਜਾ ਕੇ ਭਗਤ ਫਰੀਦ ਜੀ ਨੂੰ ਮਿਲਣਾ ਸੀ ਉਦੋਂ, ਇਹ ਫਰੀਦ ਸਾਨੀ ਇਹ ਗੱਦੀ ਹੈ ਇਹਨਾਂ ਦੀ, ਅਸਲ ਵਿੱਚ ਤਾਂ ਫਰੀਦ ਜੀ ਤਾਂ ਫਰੀਦ ਤਾਂ ਕਈ ਵੀ ਹੋਏ ਨੇ ਪਹਿਲਾਂ ਇਦੋਂ। ਸੋ ਇਸ ਕਰਕੇ ਜਦੋਂ ਜਾ ਕੇ ਫਰੀਦ ਜੀ ਨੂੰ ਮਿਲਣਾ ਸੀ ਤਾਂ ਫਰੀਦ ਜੀ ਇੱਕ ਖੂਹ ਦੇ ਵਿੱਚ ਸੰਗਲ ਲਾ ਕੇ ਲਮਕੇ ਹੋਏ, ਗਿੱਟਿਆਂ ਨੂੰ ਸੰਗਲ ਬੰਨ ਕੇ ਪੁੱਠੇ ਲਮਕੇ ਹੋਏ। ਮਹਾਰਾਜ ਤਾਂ ਕਈ ਕੋਹ ਪਰੇ ਨੇ, ਹਲੇ ਕਿਲੋਮੀਟਰ ਪਰੇ ਨੇ। ਇੱਕ ਅਯਾਲੀ ਭੇਡਾਂ ਚਾਰਦਾ ਹੋਇਆ ਆ ਕੇ ਕਹਿਣ ਲੱਗਿਆ, ਫਰੀਦ ਸਾਈਂ ਇਹ ਸੰਗਲ ਗਿੱਟਿਆਂ ਨੂੰ ਪਾ ਕੇ ਪੁੱਠਾ ਲਟਕਣ ਦਾ ਮਤਲਬ ਕੀ ਹੈ? ਮੈਂ ਰੋਜ਼ ਦੇਖਦਾ ਤੈਨੂੰ। ਕਹਿੰਦੇ ਇਹਦਾ ਮਤਲਬ ਹੈ ਪਰਮਾਤਮਾ ਦੀ ਪ੍ਰਾਪਤੀ ਕਰਨੀ। ਕਹਿੰਦੇ ਫਕੀਰ ਸਾਈਂ ਪਰਮਾਤਮਾ ਇਸ ਤਰ੍ਹਾਂ ਜਲਦੀ ਮਿਲ ਜਾਂਦਾ? ਕਹਿੰਦੇ ਬਹੁਤ ਛੇਤੀ ਮਿਲਦਾ ਬਈ ਪੁੱਠੇ ਲਟਕਣ ਨਾਲ। ਉਹਨੇ ਫਿਰ ਬਹੁਤ ਸਾਰਾ ਘਾਹ ਲੈ ਕੇ ਉਹਦਾ ਰੱਸਾ ਜਿਹਾ ਵੱਟ ਕੇ ਗਿੱਟਿਆਂ ਨੂੰ ਬੰਨ ਕੇ ਉਹ ਦੂਜੇ ਖੂਹ ਦੇ ਵਿੱਚ ਉਹ ਲਮਕ ਗਿਆ। ਕਹਿੰਦੇ ਮੈਨੂੰ ਵੀ ਰੱਬ ਮਿਲੇਗਾ ਜਲਦੀ। ਉਹ ਸਿੱਧਾ ਸਾਦਾ ਬੰਦਾ ਸੀ ਵਿਚਾਰਾ। ਜਦ ਹੁਣ ਉਹਦੀਆਂ ਉਹ ਰੱਸੀਆਂ ਜਿਹੀਆਂ ਟੁੱਟਣੀਆਂ ਸ਼ੁਰੂ ਹੋ ਪਈਆਂ ਹੌਲੀ ਹੌਲੀ, ਮਹਾਰਾਜ ਕਹਿੰਦੇ ਮਰਦਾਨੇ ਇੱਕ ਬੰਦਾ ਆਪਣੇ ਨਾਂ ਤੇ ਮਰਨ ਨੂੰ ਤਿਆਰ ਹੋ ਗਿਆ, ਜਲਦੀ ਚੱਲੀਏ। ਇੱਕ ਨੂੰ ਤਾਂ ਭਰੋਸਾ ਹੀ ਨਹੀਂ, ਉਹ ਤਾਂ ਸੰਗਲ ਪੱਕੇ ਪਾ ਕੇ ਲਮਕੇ, ਉਹ ਤਾਂ ਕੋਈ ਗੱਲ ਨਹੀਂ। एक तो हुणे मर जाएगा, चल जल्दी कहिए, अखां बंद कर, अखां बंद कर ते आख सतनाम श्री वाह। पहुंच ही गए महाराज उस किनारे, खड़ गए मरदानियां नूं बाहर खिच गिट्टे तो फड़ के, जो क्यों भाई मैनू ना खिचो, तू क्यों लमकिया, कहने मैं रब नूं मिलना। भाई मरदाना कहना रब आ गया बाहर खड़ा, कर ला दर्शन। वो कहना इन्नी छेती, मैं तो हुणे मैनूं तो कुछ मिंट ही होए ने, कुछ घड़ियां हुई, और परले खूह विच इक पक्के संगल पा के लमके नूं पता नहीं किन्ना चिर हो गया, उहनूं तां नहीं मिलिया। कहने वो पक्के संगल वाला भावें 100 साल लमकिया रहे, वही फिक्र नहीं रब नूं, कहने इहदे संगल टुटणे नहीं, इहने डुबणा नहीं। वो तूं तां हुणे मर लग्या मेरे नाम ते, नाउं तां मेरा लगूगा भी रब दे नाउं ते मर गया है, इस करके तैनूं दर्शन दित्ते ने आ के महाराज ने। सो सतगुरु महाराज जदों देख लैण ਵੀ ਲੈ ਵੀ ਇਹ ਕੋਈ ਦਵਾਈ ਨਹੀਂ ਖਾਂਦਾ ਹੁਣ, ਇਹ ਤਾਂ ਹੁਣ ਵਾਹਿਗੁਰੂ ਵਾਹਿਗੁਰੂ ਕਰੇਗਾ, ਜੇ ਮਰ ਗਿਆ ਮੇਰਾ ਨਾਂ ਲੱਗਣਾ ਹੁਣ, ਵੀ ਵਾਹਿਗੁਰੂ ਵਾਹਿਗੁਰੂ ਕਰਦਾ ਚੜ੍ਹਾਈ ਕਰ ਗਿਆ, ਲੋਕਾਂ ਨੇ ਕਹਿਣਾ ਚੰਗਾ ਵਾਹਿਗੁਰੂ ਜਪਦਾ, ਦਵਾਈ ਲਈਆਂ ਨੇ। ਤਾਂ ਜਾ ਕੇ ਮਹਾਰਾਜ ਫਿਰ ਉਸ ਬੰਦੇ ਦੇ ਉੱਤੇ ਕਿਰਪਾ ਕਰਦੇ ਨੇ, ਉਹ ਰੋਗ ਆਪਣੇ ਆਪ ਹੀ ਹਟਾ ਦਿੰਦੇ ਨੇ, ਵੀ ਉਹਦਾ ਰੋਗ ਹਟਾ ਦੇ। ਪਰ ਭਰੋਸਾ ਜਿਹੜਾ ਅੱਜ ਦੇ ਯੁੱਗ ਵਿੱਚ, ਕਿੱਥੋਂ ਲਿਆਵਾਂਗੇ ਆਪਾਂ ਇੰਨਾ, ਇੰਨਾ ਭਰੋਸਾ ਕਰਨਾ ਬਹੁਤ ਔਖਾ ਹੈ। ਆਪਣੇ ਆਪ ਹੀ ਨਾਮ ਜਪਣ ਵਾਲਿਆਂ ਦੇ ਰੋਗ ਖਤਮ ਮਹਾਰਾਜ ਕਰ ਦਿੰਦੇ ਨੇ, ਆਪ ਕਿਰਪਾ ਕਰਦੇ ਨੇ। ਕੋਈ ਕੋਈ ਗੁਰਮੁਖ ਪਿਆਰੇ ਬੈਠੇ ਨੇ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ, ਆਪਣੇ ਆਪ ਹੀ ਬੁਖਾਰ ਆਇਆ ਤੇ ਆਪਣੇ ਆਪ ਹੀ ਚਲਿਆ ਗਿਆ। ਕਲਿਆਣ ਰੂਪ ਮੰਗਲ ਗੁਣ ਗਾਮ, ਜਿਨ੍ਹਾਂ ਨੇ ਗੁਣ ਗਾਮ ਗਾਮ ਗਾਏ ਹਨ, ਗੁਣ ਪਰਮਾਤਮਾ ਦੇ, ਪਰਮਾਤਮਾ ਦੇ ਗੁਣ ਖੁਦ ਹੀ ਕਲਿਆਣ ਰੂਪ ਨੇ, ਬੰਦੇ ਦੀ ਸੁਤੇ ਹੀ ਕਲਿਆਣ ਕਰ ਦਿੰਦੇ, ਮੰਗਲ ਖੁਸ਼ੀਆਂ ਦਿੰਦੇ ਨੇ, ਕਿਉਂਕਿ ਬੰਦੇ ਨੂੰ ਨਾਮ ਜਿਹੜਾ ਹੈ ਇਹ ਕਲਿਆਣ ਦਿੰਦਾ ਤੇ ਖੁਸ਼ੀਆਂ ਦਿੰਦਾ ਹੈ। ਨਾਮ ਨੇ ਦੋ ਹੀ ਕੰਮ ਕਰਨੇ ਨੇ, ਖੁਸ਼ੀਆਂ ਹੀ ਖੁਸ਼ੀਆਂ ਤੇ ਕਲਿਆਣ ਹੀ ਕਲਿਆਣ। ਪਰਿਵਾਰ ਸਮੇਤ ਕਾਹੂ ਜੁਗਤ ਕਿਤੈ ਨਾ ਪਾਈ ਹੈ ਧਰਮ, ਕਿਸੇ ਵੀ ਜੁਗਤੀ ਨਾਲ, ਕਿਸੇ ਵੀ ਧਰਮ ਨਾਲ, ਕਿਸੇ ਵੀ ਕਰਮ ਨਾਲ, ਪਖੰਡ ਨਾਲ, ਕਰਮ ਧਰਮ ਜਿਹੜੇ ਹੁੰਦੇ ਨੇ, ਕਰਮ ਕਾਂਡ ਹੁੰਦੇ ਨੇ, ਇਹ ਨਾਮ ਕਿਸੇ ਵੀ ਕਰਮ ਕਾਂਡ ਨਾਲ, ਕਿਸੇ ਜੁਗਤੀ ਨਾਲ ਪ੍ਰਾਪਤ ਨਹੀਂ ਹੁੰਦਾ। ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਕਿ ਮੈਨੂੰ ਨਾਮ ਪ੍ਰਾਪਤ ਹੋ ਜਾਵੇ, ਮਹਾਰਾਜ ਜੀ ਫਿਰ ਨਾਮ ਮਿਲਦਾ ਕਿਵੇਂ ਹੈ? ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਕਹਿੰਦੇ ਧੁਰੋਂ ਹੀ ਜਿਹਦੇ ਕਰਮ ਮਸਤਕ ਤੇ ਲਿਖ ਦਿੱਤਾ ਹੈ ਉਹਨੂੰ ਹੀ ਨਾਮ ਮਿਲਦਾ ਹੈ। ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖੋ ਆ ਤਿਤ ਕਰ ਅਨਹਦ ਵਾਜੇ, ਜਿਸ ਕਹਿ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਮਹਾਰਾਜ ਕਹਿੰਦੇ ਅਸਲੀ ਰਾਮ ਦਾ ਦਾਸ ਸੇਵਕ ਉਹ ਹੈ ਸੱਚਾ, ਜਿਹਦੇ ਹਿਰਦੇ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦਾ ਨਿਵਾਸ ਹੋ ਜਾਂਦਾ ਹੈ, ਉਹਨੂੰ ਕਹਿੰਦੇ ਨੇ ਰਾਮ ਦਾ ਸੇਵਕ ਹੈ ਪਰਮੇਸ਼ਰ ਦਾ, ਵੀ ਇਹਦੇ ਹਿਰਦੇ 'ਚ ਨਾਮ ਦਾ ਨਿਵਾਸ ਹੋ ਗਿਆ। ਜਦੋਂ ਨਾਮ ਦਾ ਹਿਰਦੇ 'ਚ ਨਿਵਾਸ ਹੋਇਆ, ਆਤਮ ਰਾਮ ਤਿਸ ਨਦਰੀ ਆਇਆ, ਆਪਣੇ ਮਨ ਦੇ ਅੰਦਰ ਜਦੋਂ ਉਹਨੂੰ ਨਜ਼ਰ ਆਇਆ ਵਾਹਿਗੁਰੂ ਦਾ ਪ੍ਰਕਾਸ਼, ਤਾਂ ਫਿਰ ਦੂਜਿਆਂ ਦਿਲਾਂ ਵਿੱਚ ਵੀ ਨਜ਼ਰ ਆਇਆ ਵੀ ਜਿਹੜਾ ਮੇਰੇ ਹਿਰਦੇ 'ਚ ਪ੍ਰਕਾਸ਼ਮਾਨ ਹੈ ਉਹ ਸਾਰਿਆਂ ਵਿੱਚ ਹੀ ਬੈਠਾ ਹੈ। ਇਹ ਜਿਸ ਬੰਦੇ ਦੇ ਹਿਰਦੇ 'ਚ ਨਾਮ ਵਸ ਜਾਂਦਾ ਉਹਦੀ ਨਿਸ਼ਾਨੀ ਦੱਸ ਦਿਓ ਮਹਾਰਾਜ। ਮਹਾਰਾਜ ਕਹਿੰਦੇ ਦਾਸ ਦਸੰਤਣ ਭਾਏ ਤਿੰਨ ਪਾਇਆ, ਮਹਾਰਾਜ ਕਹਿੰਦੇ ਉਹ ਦਾਸਾਂ ਦਾ ਦਾਸ ਬਣ ਜਾਂਦਾ, ਦਾਸਾਂ ਦਾ ਵੀ ਦਾਸ ਬਣ ਜਾਂਦਾ। ਦਾਸ ਦਸੰਤਣ ਭਾਏ ਤੋਂ ਭਾਵ ਪ੍ਰੇਮ ਉਹਨਾਂ ਨੇ ਪ੍ਰਾਪਤ ਕਰ ਲਿਆ, ਉਹਦੇ ਅੰਦਰ ਦਾਸਾ ਭਾਵ ਉੱਤਰ ਆਉਂਦਾ ਜਿਹਦੇ ਹਿਰਦੇ 'ਚ ਨਾਮ ਵਸ ਜਾਂਦਾ ਹੈ, ਉਹਦੇ ਅੰਦਰ ਮੈਂ ਮੇਰੀ ਹਉਮੈਂ ਕੁਛ ਨਹੀਂ ਰਹਿੰਦਾ, ਖਤਮ ਹੋ ਜਾਂਦੀ ਹੈ, ਮੈਂ ਵੱਡਾ ਹਾਂ ਇਹ ਗੱਲ ਮੁੱਕ ਜਾਂਦੀ ਹੈ। ਉਹ ਦੂਜਿਆਂ ਦੀ ਸੇਵਾ ਵਿੱਚ ਤਤਪਰ ਹੋ ਜਾਂਦਾ ਹੈ, ਬ੍ਰਹਮ ਦੇ ਵਿੱਚ ਲੀਨਤਾ ਪ੍ਰਾਪਤ ਕੀਤੀ ਜਿਹਨਾਂ ਮਹਾਂਪੁਰਸ਼ਾਂ ਨੇ, ਬਹੁਤ ਐਸੇ ਮਹਾਂਪੁਰਸ਼ ਦੇਖੇ ਹੋਏ ਨੇ। ਬਾਬਾ ਤੁਸੀਂ ਵੀ ਦਰਸ਼ਨ ਕੀਤੇ ਹੋਣੇ, ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਹੋਏ, ਉਹ ਸੰਪੂਰਨ ਬ੍ਰਹਮ ਗਿਆਨੀ ਸਨ, ਉਹ ਆਪ ਹੀ ਤੁਸੀਂ ਜਾਓ ਤੁਹਾਨੂੰ ਪਛਾਣ ਨਾ ਆਵੇ, ਹੁਣ ਤਾਂ ਸੱਚਖੰਡ ਵਾਸੀ ਹੋ ਗਏ। ਮਿਲਣ ਵਾਸਤੇ ਕੋਈ ਗਿਆ, ਕਹਿੰਦਾ ਜੀ ਬਾਬਾ ਜੀ ਨੂੰ ਮਿਲਣਾ, ਕਹਿੰਦੇ ਆ ਜਾਂਦੇ ਇੱਥੇ ਬੈਠੋ ਨੇ, ਆਪ ਮੱਝ ਨੂੰ ਪਾਣੀ ਪਿਆਉਂਦੇ ਆ ਨਲਕਾ ਗੇੜ ਕੇ, ਕੁੱਕਰ ਆ ਗਿਆ, ਅੱਛਾ ਹਰੇਕ ਨੂੰ ਹੀ ਠਾਕੁਰ ਜੀ ਕਹਿੰਦੇ ਸੀ, ਉਹ ਕੋਈ ਵੀ ਆ ਜਾ, ਕੁੱਕਰ ਆ ਗਿਆ, ਠਾਕੁਰ ਜੀ ਭੁੱਖ ਲੱਗੀ ਹੈ ਆ ਜਾਓ ਰੋਟੀਆਂ ਬਾਹਰ ਨੇ, ਤੁਹਾਨੂੰ ਰੋਟੀ ਦੇ ਤੀ ਉਹਨੂੰ, ਮੱਝ ਨੂੰ ਕਹਿੰਦੇ ਤੂੰ ਧੁੱਪੇ ਖੜੀ, ਠਾਕਰ ਜੀ ਤੁਹਾਨੂੰ ਪਿਆਸ ਲੱਗੀ ਹੋਣੀ ਹੈ, ਚਲੋ ਤੁਹਾਨੂੰ ਪਾਣੀ ਪਿਆਉਂਦੇ ਹਾਂ। ਕੋਈ ਵੀ ਆ ਜਾਏ, ਅੱਛਾ ਫਲਾਨਾ ਆਇਆ ਜੀ, ਅੱਛਾ ਆਏ ਨੇ ਠਾਕਰ ਜੀ, ਚਲੋ ਜੀ ਚੱਲੀਏ ਉਹਨਾਂ ਕੋਲ। ਬਿਰਤੀ ਐਸੀ ਬਣ ਗਈ ਹੈ, ਜਾਂ ਤਾਂ ਦੀਨ ਦਿਆਲ ਜੀ ਜਾਂ ਠਾਕੁਰ ਜੀ, ਦੋ ਹੀ ਅੱਖਰ ਆ ਉਹ ਦੀਨ ਦਿਆਲ ਜੀ, ਕਿਉਂਕਿ ਉਹਨਾਂ ਨੇ ਦੇਖਣਾ ਹੀ ਬ੍ਰਹਮ ਨੂੰ ਵੀ ਹੈ। ਜਦੋਂ ਫਿਰ ਉਹਨਾਂ ਨੇ ਸਾਰਿਆਂ ਦੇ ਵਿੱਚ ਬ੍ਰਹਮ ਨੂੰ ਹੀ ਜਾਣਨਾ, ਇੱਥੇ ਬਹਿ ਜਾਓ ਭਾਈ ਮੈਂ ਪ੍ਰਸ਼ਾਦਾ ਫਿਰ ਛਕਾਉਣਾ ਤੁਹਾਨੂੰ, ਨਾਲੇ ਤਿੰਨਾਂ ਲੋਕਾਂ ਦੇ ਮਾਲਕ ਬਣ ਜਾਂਦੇ ਨੇ, ਨਾਲੇ ਪ੍ਰਸ਼ਾਦਾ ਛਕਾਉਂਦੇ, ਨਹੀਂ ਤਾਂ ਆਮ ਤਾਂ ਬਾਹਰ ਹੀ ਨਿਕਲਦਾ ਬੰਦਾ। ਆਮ ਤਾਂ ਅਗਲਾ ਕਹਿੰਦਾ ਉਹ ਮੈਂ ਵਿਸ਼ਰਾਮ ਕਰ ਰਿਹਾ ਹਾਂ, ਮੈਂ ਸੰਤ ਮਹਾਤਮਾ ਹਾਂ, ਮੈਂ ਬ੍ਰਹਮ ਗਿਆਨੀ, ਜਾਂ ਨਕਲੀ ਹੁੰਦਾ ਉਹ ਛੇਤੀ ਨਹੀਂ ਆਉਂਦਾ, ਉਹਦਾ ਹੋਰ ਹਿਸਾਬ ਹੈ। ਪਰ ਇੱਕ ਸੰਪੂਰਨਤਾ 'ਚ ਚਲੇ ਗਏ ਨੇ, ਉਹਨਾਂ ਦਾ ਹੋਰ ਹੀ ਹਿਸਾਬ ਕਿਤਾਬ ਬਣ ਜਾਂਦਾ, ਉਹ ਸਮਝਣ ਤੋਂ ਪਰੇ ਹੋ ਜਾਂਦਾ ਹੈ, ਆਪਣੀ ਸਮਝ ਤੋਂ ਪਰੇ ਹੈ। ਵੀ ਜਿੰਨੀ ਉਹਨਾਂ ਦੀ ਨਿਮਰਤਾ ਹੁੰਦੀ ਹੈ, ਕੋਈ ਅੰਤ ਨਹੀਂ ਹੁੰਦਾ, ਇੰਨੀ ਨਿਮਰਤਾ ਉਹਨਾਂ ਦੇ ਅੰਦਰ ਦੇਖੀ ਜਾਂਦੀ ਹੈ ਵੀ ਹੈਰਾਨ ਰਹਿ ਜਾਏ। ਨਿਮਰਤਾ ਬਹੁਤ ਹੁੰਦੀ ਸਤਿਗੁਰੂ ਮਹਾਰਾਜ, ਪਰ ਮਹਾਰਾਜ ਕਹਿੰਦੇ ਨਿਮਰਤਾ ਆਮ ਬੰਦੇ ਵਿੱਚ ਯਤਨ ਕਰਨ 'ਤੇ ਵੀ ਨਹੀਂ ਆਉਂਦੀ, ਕਿਉਂ? ਜਿਸ ਬੰਦੇ ਦੇ ਹਿਰਦੇ 'ਚ ਮਾਇਆ ਹੈ ਉੱਥੇ ਨਿਮਰਤਾ ਨਹੀਂ ਹੈ, ਜਿਸ ਬੰਦੇ ਦੇ ਹਿਰਦੇ 'ਚ ਬ੍ਰਹਮ ਆ ਗਿਆ ਉੱਥੇ ਨਿਮਰਤਾ ਆ ਗਈ, ਕਿਉਂਕਿ ਉਹ ਹਮੇਸ਼ਾ ਕੀ ਦੇਖਦੇ ਨੇ, ਸਦਾ ਨਿਕਟ ਨਿਕਟ ਹਰ ਜਾਨ, ਰੱਬ ਨੂੰ ਨੇੜੇ ਤੋਂ ਨੇੜੇ ਦੇਖਦੇ ਨੇ, ਆਪਣੇ ਹਿਰਦੇ 'ਚ ਦੇਖਦੇ ਨੇ, ਦੂਜਿਆਂ ਵਿੱਚ ਦੇਖਦੇ ਨੇ, ਉਹਨਾਂ ਨੂੰ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ, ਉਹ ਕਹਿੰਦੇ ਸਭ ਬ੍ਰਹਮ ਹੀ ਹੈ। ਸੋ ਦਾਸ ਦਰਗਹ ਪਰਵਾਨ, ਉਹ ਪੰਚ ਪ੍ਰਮਾਣ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਉਹ ਦਰਗਾਹ ਦੇ ਵਿੱਚ ਜਾ ਕੇ ਪ੍ਰਮਾਣ ਹੁੰਦੇ ਨੇ, ਜਿਹੜੇ ਐਸੇ ਦਾਸ ਨੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਕਿਣਕਾ ਵਸ ਗਿਆ। ਆਪਣੇ ਦਾਸ ਕਹੋ ਆਪ ਕਿਰਪਾ ਕਰੈ, ਤਿਸ ਦਾਸ ਕਹੋ ਸਭ ਸੋਝ ਹੀ ਪਰੈ, ਆਪਣੇ ਦਾਸ ਉੱਤੇ ਆਪ ਹੀ ਕਿਰਪਾ ਕਰਦੇ ਨੇ ਤਾਂ ਉਹਨੂੰ ਸੋਝੀ ਪੈ ਜਾਂਦੀ ਹੈ। ਸੋਝੀ ਅੱਖਰ ਸਿਰਫ ਗੁਰੂ ਘਰ 'ਚ ਹੈ, ਹੋਰ ਕਿਤੇ ਨਹੀਂ ਹੈ। ਸੋਝੀ ਖਾਸ ਅੱਖਰ ਹੈ, ਪ੍ਰਮਾਣ ਤੋਂ ਬਿਨਾਂ ਸਮਝ ਨਹੀਂ ਲੱਗਣਾ ਪ੍ਰਮਾਣ। ਸੋ ਕੋਈ ਬਹੁਤ ਅਵਸਥਾ ਦੇ ਮਾਲਕ ਨੇ, ਮਾਤਾ ਜੀ ਹੈਨਕ ਨਹੀਂ ਇਹ ਤਾਂ ਨਹੀਂ ਪਤਾ, ਬੜੇ ਸਾਲ ਹੋ ਗਏ ਮੈਨੂੰ ਮਿਲਿਆ ਨੂੰ। ਸੋ ਬੜੇ ਮਹਾਂਪੁਰਸ਼ਾਂ ਨੇ ਬਚਪਨ ਤੋਂ ਲੈ ਕੇ, ਉਹਨਾਂ ਨੂੰ ਛੋਟੇ ਛੋਟੇ ਹੁੰਦੇ ਸੀ, ਉਹ ਕਹਿੰਦੇ ਸਾਨੂੰ ਕਿਹਨਾਂ ਕਿਹਨਾਂ ਨੇ ਗੋਦੀ ਖਿਲਾਇਆ, ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ, ਸੰਤ ਬਾਬਾ ਈਸ਼ਰ ਸਿੰਘ ਰਾੜੇਵਾਲ ਨੇ ਗੋਦੀ ਚੁੱਕਿਆ ਉਹਨਾਂ ਨੂੰ, ਕਹਿੰਦੇ ਮੈਨੂੰ ਬੜੇ ਮਹਾਂਪੁਰਸ਼ਾਂ ਨੇ ਛੋਟੇ ਹੁੰਦੇ ਨੂੰ ਬੜੀ ਭਗਤੀ ਦੀ ਦਾਤ ਬਖਸ਼ਿਸ਼ ਕੀਤੀ। ਮੈਂ ਕਿਹਾ ਜ਼ਿੰਦਗੀ ਦੀ ਕੋਈ ਇੱਕ ਗੱਲ ਸੁਣਾ ਦਿਉ, ਬਹੁਤ ਪਿਆਰ ਨਾਲ ਮਨਾ ਲਈਦਾ, ਚਰਨੀ ਹੱਥ ਲਾ ਕੇ ਵੀ ਕੋਈ ਕੌਤਕ ਸੁਣਾ ਦੇਣਾ ਆਪਣਾ। ਕਹਿੰਦੇ ਇੱਕ ਵਾਰ ਮੈਂ ਪਿੰਡ ਆਪਣੇ ਵਿਹੜੇ 'ਚ ਬੈਠੀ, ਉੱਪਰ ਚਬਾਰੇ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਵਿਹੜੇ 'ਚ ਹੀ ਪੌੜੀਆਂ ਉਤਰਦੀਆਂ ਨੇ। ਕਹਿੰਦੇ ਅਚਾਨਕ ਐਂ ਭਗਤੀ ਕਰਦਿਆਂ ਕਰਦਿਆਂ ਕਈ ਵਾਰ ਬੰਦੇ ਦਾ ਮਨ ਜੁੜ ਜਾਂਦਾ ਨਾ, ਤਾਂ ਐਸੇ ਕੌਤਕ ਹੁੰਦੇ ਨੇ, ਲਿਵ ਜੁੜ ਜਾਂਦੀ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਸੀ ਉਹਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਪੌੜੀਆਂ ਕਹਿੰਦੇ ਉਤਰਦੇ ਆਉਣ ਥੱਲੇ ਨੂੰ, ਅਤੇ ਪਿੱਛੇ ਉਹਨਾਂ ਨੂੰ ਚੌਰ ਕਰਦੇ ਆਉਣ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ। ਕਹਿੰਦੇ ਮੈਂ ਉੱਠ ਕੇ ਛੇਤੀ ਦੇ ਨਾਲ ਪੌੜੀਆਂ ਦੇ ਲਾਗੇ ਜਾ ਕੇ ਤਾਂ ਮਹਾਰਾਜ ਥੱਲੇ ਉਤਰੇ, ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਮੈਂ ਬੜੇ ਪਿਆਰ ਨਾਲ ਮੱਥਾ ਟੇਕਿਆ, ਅਤੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਬੁਲਾਈ ਫਤਿਹ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਬੀਬੀ ਨੂੰ ਸੋਝੀ ਹੈ, ਸੋਝੀ ਅੱਖਰ ਇਹ ਹੁੰਦਾ ਜਿੱਥੇ ਫਤਿਹ ਦੀ ਲੋੜ ਆ ਉੱਥੇ ਫਤਿਹ ਬੁਲਾਓ, ਜਿੱਥੇ ਮੱਥਾ ਟੇਕਣਾ ਉੱਥੇ ਮੱਥਾ ਟੇਕੋ, ਥਾਂ ਥਾਂ ਦੇ ਉੱਤੇ ਮੱਥੇ ਨਾ ਘਸਾਉਂਦੇ ਫਿਰੋ, ਇਹਦਾ ਮਤਲਬ ਸੋਝੀ ਹੈ। ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਅਤੇ ਐਵੇਂ ਉੱਥੇ ਫੋਟੋਆਂ ਨੂੰ ਮੱਥਾ ਰਗੜਦੇ ਰਹਿੰਦੇ ਲੋਕ, ਕੋਈ ਇੱਧਰ ਮੱਥਾ ਰਗੜਦਾ, ਕੋਈ ਜਿੱਥੇ ਦੇ ਦੋ ਉੱਥੇ ਮੱਥਾ ਰਗੜਨਾ ਸ਼ੁਰੂ ਕਰਨਾ। ਜੇ ਸੋਝੀ ਦਿੱਤੀ ਮਹਾਰਾਜ ਨੇ ਆਪਾਂ ਨੂੰ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਗਿਆ ਤਾਂ ਸਾਰਿਆਂ ਦਾ ਨਾਮ ਤਾਂ ਵਿੱਚ ਹੀ ਆ ਗਿਆ, ਅਤੇ ਫਿਰ ਹੋਰ ਥਾਂ ਮੱਥਾ ਟੇਕਣ ਦੀ ਲੋੜ ਨਹੀਂ ਪੈਂਦੀ। ਮਹਾਰਾਜ ਕਹਿੰਦੇ ਜੇ ਤੁਹਾਨੂੰ ਸੋਝੀ ਦਿੱਤੀ ਰੱਬ ਨੇ ਤਾਂ ਅਮਰ ਛਕ ਲਓ, ਪੰਜ ਕਕਾਰ ਪਹਿਨੋ, ਪੰਜ ਬਾਣੀਆਂ ਪੜ੍ਹ ਲਓ, ਜੇ ਸੋਝੀ ਦੇਤੀ ਰੱਬ ਨੇ ਮਨੁੱਖਾ ਜਨਮ ਸਫਲਾ ਕਰ ਲਓ, ਸਵਾਸ ਸਵਾਸ ਸਿਮਨ ਕਰ ਲਓ, ਜੇ ਬੇਸੋਝੇ ਹੀ ਫਿਰਦੇ ਰਹੇ ਤਾਂ ਮਨੁੱਖਾ ਜਨਮ ਬਿਲਕੁਲ ਇਸ ਤਰ੍ਹਾਂ ਨਿਕਲ ਜਾਏਗਾ ਜਿਵੇਂ ਪਸ਼ੂਆਂ ਦਾ ਜਨਮ ਹੁੰਦਾ, ਸੋਝੀ ਪਾ ਲਓ ਆਪਣੇ ਅੰਦਰ। ਪਰ ਮਹਾਰਾਜ ਕਹਿੰਦੇ ਆਪਣੇ ਦਾਸ ਕਹੋ ਆਪ ਕਿਰਪਾ ਕਰੈ, ਤਿਸ ਦਾਸ ਕਹੋ ਸਭ ਸੋਝੀ ਪਰੈ, ਉਸ ਦਾਸ ਨੂੰ ਸਾਰੀ ਸੋਝੀ ਪੈ ਜਾਂਦੀ ਮਨ ਦੇ ਅੰਦਰ, ਸਗਲ ਸੰਗ ਆਤਮ ਉਦਾਸ ਰਹਿੰਦਾ, ਨਾਲ ਹੀ ਹੈ ਸਾਰਿਆਂ ਦੇ ਪੈਰ, ਮਨ ਵਿੱਚ ਉਦਾਸ ਰਹਿੰਦਾ, ਮਾਇਆ ਤੋਂ ਵਿਰਾਗੀ ਰਹਿੰਦਾ, ਰਹਿਣਾ ਸਾਰਿਆਂ ਦੇ ਵਿੱਚ ਹੀ ਹੈ। ਦੀਸਾ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾਹੋ ਧਿਆਨ ਧਰਤੇ, ਐਸੀ ਜੁਗਤ ਨਾਨਕ ਰਾਮਦਾਸ, राम राम रब दे दासां दी इही जी जुगती हुंदी भाई जिहड़ी महाराज कहिंदे असीं तुहानूं छेवीं पौड़ी दे विच सुना दित्ती है। इस तरह सतगुरु महाराज ने अपने ते बख्शिश करके सोझियां बख्शिश कीतियां ने। सोझी बहुत दूर दी गल है, जिन्हां नूं इकना नूं सब सोझी आई एक फिरदे वे परवाह। जिहनूं सोझी आ जांदी है उह तां नाम दा पल्ला छड़दा ही नहीं, उह तां बाणी दा पल्ला छड़दा ही नहीं, वह तो चौबीस घंटे कहता सच्चे पातशाह तेरे कोल ही बैठे रहिए। जिन्हों नहीं सोझी आती उन्होंने कमां की याद आती, होर याद आती, भरोसा नहीं है। कई गल्लां ते कईयां नूं भरोसा नहीं है भी आ पता नहीं हो जाएगा कि नहीं हो जाएगा। हो जाएगा जे तो कम होना तो हो ही जाना, तेरे ज्ञान नहीं होना यह भी याद रख लै। कम तो गुरु ग्रंथ साहिब महाराज ने करने ने सारे, जे महाराज ने करने ने साल बद्धी के रुके कम सकेंटा च ही कर देंदे महाराज, जे नहीं करने तो दस साल पुट्ठा लटकी जा कम नहीं होने तेरे। इस करके जिन्हों का भरोसा गुरु ग्रंथ साहिब से पूर्ण रूप में बझ जाता है वह फिर सतगुरु महाराज के भाणे में आके अपने जीवन नूं गुरु ग्रंथ साहिब नूं समर्पित कर देंदे ने। ये जन्म तुम्हारे लेखे कह रविदास आस लग जीवो चिर भयो दर्शन देखे। अपना जीवन ही गुरु ग्रंथ साहिब नूं तन मन धन सब सौंप गुर कौ हुक्म मन्या पाई है हुक्म मन्यो गुरु केरा गावो सच्ची बाणी कह नानक सुनो संत हो कथियो अकथ कहानी। वाहे गुरु वाहे गुरु। 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 पावन पवित्र उपदेश श्री सुखमनी साहब नौवां श्लोक। सतगुरु महाराज ने बख्शिश किया, इहदियां छे पौड़ियां सरवण कर चुके हाँ। सतगुरु महाराज फरमाउंदे ने प्रभ की आग्या आत्म हितावै। सत्तवीं पौड़ी विच बख्शिश करदे ने कि रब दे प्यारे जिहड़े ने जीवन मुक्त ने जिहड़े वो कैसे हुंदे ने, जीवन मुक्त किवें कहा जांदा उहनां नूं। कहिंदे परमेश्वर की जिहड़ी आग्या है उहनूं अपने मन दे अंदर वो मनदे ने हित आवै, उन्होंने आग्या दे विच हित प्रेम आउंदा है, प्रेम करते हैं आग्या नाल, बड़े प्रेम नाल तेरी आग्या नूं मनदे ने। जिहड़े जीव वाहिगुरु की आग्या नूं मनदे ने आग्या विच प्रेम करते ने ये कहिंदे ने कि वाहिगुरु ने मेरे भले वास्ते कीता है। देखण नूं लोगां नूं लगता है कि बड़ा माड़ा होया पर वाहेगुरु ने मेरे लिए चंगा ही किया है। वो हरेक गल नूं चंगा ही मनी जाते हैं, चंगा ही मनी जाते हैं। रब जो करदा चंगा करदा, रब जो करदा चंगा करदा, वह इस गल उते ही रहिंदे ने। जिहड़े इंसान ता जिंदगी अंतम श्वासां तक वाहेगुरु की कीती हुई हरेक आग्या नूं सिर मत्थे मन के चलते हैं, गरीबी अमीरी दुख सुख ਸਭ ਸਹਾਰਦੇ ਨੇ ਪਰ ਕਹਿੰਦੇ ਮੇਰੇ ਮਾਲਕ ਦੇ ਵਿਰੁੱਧ ਨਾ ਮੈਂ ਬੋਲਣਾ ਨਾ ਕਿਸੇ ਨੂੰ ਬੋਲਣ ਦੇਣਾ। ਜੀਵਨ ਮੁਕਤ ਸੋ ਕਹਾਵੈ, ਉਹ ਜੀਵਨ ਮੁਕਤ ਹੈ ਬੰਦਾ, ਉਹ ਬੰਦਾ ਜਿਉਂਦੇ ਜੀ ਹੀ ਮੁਕਤ ਹੋ ਗਿਆ ਕਿਉਂਕਿ ਉਹ ਆਗਿਆ ਤੋਂ ਉਲਟ ਚੱਲਿਆ ਹੀ ਨਹੀਂ। ਆਗਿਆ ਸਮ ਨਹੀਂ ਸਾਹਿਬ ਸੇਵਾ, ਜਿਹੜਾ ਬੰਦਾ ਆਗਿਆ ਵਿੱਚ ਰਹਿ ਜਾਂਦਾ ਹੈ ਸਾਰੀ ਜ਼ਿੰਦਗੀ ਅਕਾਲ ਪੁਰਖ ਦੀ ਸਤਿਗੁਰਾਂ ਦੀ ਆਗਿਆ ਵਿੱਚ, ਉਹ ਬੰਦੇ ਵਰਗਾ ਕੌਣ ਹੋ ਸਕਦਾ ਤਿੰਨਾਂ ਲੋਕਾਂ ਦੇ ਵਿੱਚ, ਉਹ ਜੀਵਨ ਮੁਕਤ ਹੈ। ਪਰ ਇੰਨੀ ਆਗਿਆ ਮੰਨੀ ਬਹੁਤ ਔਖੀ, ਇਹ ਤਾਂ ਜਿਸ ਨੂੰ ਆਪ ਜੀ ਆਪ ਹੀ ਮਨਾ ਲਓ ਆਗਿਆ ਆਪਣੀ, ਤੇਰਾ ਭਾਣਾ ਤੂੰ ਹੈ ਮਨਾਏ ਹੈ ਜਿਸ ਨੂੰ ਹੋ ਹੈ ਦਿਆਲਾ, ਜਿਹਦੇ ਉੱਤੇ ਕਿਰਪਾ ਕਰਦੇ ਹੋ ਤੁਹਾਡਾ ਭਾਣਾ, ਉਹੀ ਬੰਦਾ ਮੰਨ ਸਕਦਾ। ਜ਼ਬਰਦਸਤੀ ਕੋਈ ਨਹੀਂ ਕਹਿ ਸਕਦਾ ਕਿ ਮੈਂ ਆਗਿਆਕਾਰੀ ਹਾਂ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਹਾਡੀ ਕਿਰਪਾ ਨਾਲ ਹੀ ਜੀਵ ਆਗਿਆਕਾਰੀ ਬਣਦਾ। ਜਦੋਂ ਇਹੋ ਜਿਹੇ ਜੀਵਨ ਮੁਕਤ ਪੁਰਸ਼ ਜਿਹੜੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਦੀ ਆਗਿਆ ਪਿਆਰੀ ਲੱਗਦੀ ਹੈ, ਮਹਾਰਾਜ ਕਹਿੰਦੇ ਨੇ ਉਸ ਇਨਸਾਨ ਦੀ ਬਿਰਤੀ ਕੈਸੀ ਬਣ ਜਾਂਦੀ ਹੈ, ਤੈਸਾ ਹਰਖ ਤੈਸਾ ਉਸ ਸੋਗ। ਉਹਨੂੰ ਹੁਣ ਜੀਵਨ ਮੁਕਤ ਜੋ ਹੋ ਗਿਆ ਉਹਨੂੰ ਆਗਿਆ ਮਿੱਠੀ ਜੋ ਲੱਗਣ ਲੱਗ ਪਈ ਹੈ, ਉਹਨੂੰ ਹਰਖ ਅਤੇ ਸੋਗ ਇੱਕੋ ਜਿਹੀ ਲੱਗਣ ਲੱਗ ਪੈਂਦਾ। ਸੰਗਤ ਨੂੰ ਮੈਂ ਬੇਨਤੀ ਕਰੂੰਗਾ ਵੀ ਜਦੋਂ ਕਥਾ ਹੁੰਦੀ ਹੋਵੇ ਜਿਹੜੇ ਪ੍ਰੇਮੀ ਪਿੱਛੇ ਆ ਕੇ ਮੱਥਾ ਟੇਕਦੇ ਥੜਾ ਸਾਹਿਬ ਤੇ, ਮੱਥਾ ਜਿਹੜੇ ਟੇਕਣਾ ਟੇਕੋ, ਮੈਂ ਮੇਰੇ ਹੀ ਟੱਕਰ ਤਾਂ ਨਾ ਮਾਰਿਆ ਕਰੋ, ਆ ਕੇ ਸਾਰਾ ਧਿਆਨ ਟੁੱਟ ਜਾਂਦਾ ਉੱਥੋਂ ਹੀ। ਇਸ ਕਰਕੇ ਮੱਥਾ ਦਾ ਬਾਅਦ ਵੀ ਟੇਕਿਆ ਜਾ ਸਕਦਾ, ਮਾੜਾ ਜਿਹਾ ਟੱਚ ਹੋਣ ਦੀ ਦੇਰ ਆ ਉਸੇ ਟਾਈਮ ਹੀ ਸਾਰਾ ਕੰਮ ਖਰਾਬ ਹੋ ਜਾਂਦਾ ਮੇਰਾ। ਇਹ ਮੇਰੀ ਬੇਨਤੀ ਹੈ, ਮੱਥਾ ਸਾਰਾ ਦਿਨ ਪਿਆ ਤੁਹਾਨੂੰ ਟੇਕਣ ਨੂੰ, ਬਾਜ ਟੇਕ ਲਿਓ, ਪਰ ਜਦੋਂ ਕੋਈ ਹਿਲਾ ਦਿੰਦਾ ਆ ਕੇ ਉਦੋਂ ਫਿਰ ਸਾਰਾ ਧਿਆਨ ਖਰਾਬ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵਨ ਮੁਕਤ ਨੇ ਇਹ ਮੰਨ ਲਿਆ ਕਿ ਜੋ ਹੈ ਸੋ ਠੀਕ ਹੈ, ਭਾਵੇਂ ਉਹ ਕੌੜੀਆਂ ਮਿਰਚਾਂ ਖਵਾ ਦੇਵੇ ਭਾਵੇਂ ਉਹ ਮਿੱਠਾ ਖਵਾ ਦੇਵੇ, ਕਹਿੰਦੇ ਦੋਨੋਂ 'ਚ ਹੀ ਆਨੰਦ ਹੈ ਮੈਨੂੰ। ਭਾਵੇਂ ਦੁੱਖ ਆਵੇ ਤਾਂ ਵੀ ਤੇਰਾ ਹੀ ਹੈ, ਸੁੱਖ ਵੀ ਤੇਰਾ ਹੀ ਹੈ, ਸਭ ਤੇਰਾ ਹੀ ਹੈ, ਸਭ ਤੇਰਾ, ਮੈਨੂੰ ਪ੍ਰਵਾਨ ਹੈ ਬਸ, ਮੈਨੂੰ ਤਾਂ ਤੇਰੀ ਖੁਸ਼ੀ ਚਾਹੀਦੀ ਹੈ, ਮੈਂ ਤਾਂ ਤੈਨੂੰ ਦੇਖਣਾ ਚਾਹੁੰਦਾ ਕਿ ਮੇਰੇ 'ਤੇ ਨਦਰ ਕਦ ਕਰਦਾ ਵਾਹਿਗੁਰੂ। ਮੈਂ ਇਹ ਛੋਟੀਆਂ ਛੋਟੀਆਂ ਗੱਲਾਂ ਵਿੱਚ ਫਸ ਕੇ ਤੁਹਾਨੂੰ ਵਿਸਾਰਨਾ ਨਹੀਂ ਚਾਹੁੰਦਾ ਜਾਂ ਤੁਹਾਡੇ ਵਿਰੁੱਧ ਨਹੀਂ ਬੋਲਣਾ ਚਾਹੁੰਦਾ, ਤੁਸੀਂ ਮੇਰੀ ਪਰਖ ਲੈਂਦੇ ਹੋ, ਪਰ ਮੈਂ ਚਾਹੁੰਦਾ ਕਿ ਮੈਂ ਹਰਖ ਅਤੇ ਸੋਗ ਵਿੱਚ ਇੱਕੋ ਜਿਹੀ ਬਿਰਤੀ ਰੱਖਾਂ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਬਯੋਗ। ਜਿਹੜਾ ਇਨਸਾਨ ਵਾਹਿਗੁਰੂ ਦੀ ਆਗਿਆ ਵਿੱਚ ਚੱਲ ਪੈਂਦਾ ਹੈ, ਉਸ ਇਨਸਾਨ ਨੂੰ ਹੁਣ ਜਿਹਦੇ ਚੱਲਣਾ ਹੀ ਆਪਾਂ ਆਗਿਆ ਵਿੱਚ ਹੈ ਤਾਂ ਉੱਥੇ ਸਦਾ ਹੀ ਆਨੰਦ ਰਹਿਣਾ ਹੈ, ਉੱਥੇ ਕਦੇ ਵਿਛੋੜਾ ਹੁੰਦਾ ਹੀ ਨਹੀਂ ਹੈ। ਜਦੋਂ ਆਪਾਂ ਪਹਿਲਾਂ ਹੀ ਖਿਝ ਖਿਝਾਹਟ ਵਿੱਚ ਹਾਂ ਤਾਂ ਫਿਰ ਆਪਣਾ ਕੰਮ ਕੀ ਬਣਨਾ ਹੈ। ਜਦੋਂ ਆਪਾਂ ਆਪਣੇ ਮਨ ਨੂੰ ਗੁਰਸਿੱਖ ਪਹਿਲਾਂ ਹੀ ਇਹੋ ਜਿਹਾ ਬਣਾ ਲਵੇ, ਪਰਮਾਤਮਾ ਦੇ ਦਰ ਤੇ ਆਉਣ ਤੋਂ ਪਹਿਲਾਂ ਹੀ ਇਹ ਵਿਚਾਰ ਕਰ ਲਓ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਹਿਲਾਂ ਹੀ ਆਪਣੇ ਮਨ ਨੂੰ ਇਹੋ ਜਿਹਾ ਬਣਾ ਲਓ ਵੀ ਇੱਥੇ ਕੋਈ ਪਦਾਰਥ ਲੈਣ ਨਹੀਂ ਆਏ, ਕੋਈ ਮਾਇਆ ਲੈਣ ਨਹੀਂ ਆਏ ਮਹਾਰਾਜ ਦੇ ਦਰ ਤੇ, ਇੱਥੇ ਆਨੰਦ ਲੈਣ ਆਏ ਹੈ, ਨਾਮ ਲੈਣ ਆਏ ਹੈ। ਮਹਾਰਾਜ ਕਹਿੰਦੇ ਨੇ ਫਿਰ ਆਪਣਾ ਜਿਹੜਾ ਹੈ ਨਾ ਆਨੰਦ ਉਹ ਖਰਾਬ ਹੋ ਜਾਏਗਾ। ਇਸ ਕਰਕੇ ਪਹਿਲਾਂ ਹੀ ਤੁਸੀਂ ਆਪਣੇ ਮਨ ਨੂੰ ਇਹੋ ਜਿਹਾ ਬਣਾ ਕੇ ਆਓ ਵੀ ਹੇ ਵਾਹਿਗੁਰੂ, ਜੇ ਮੈਨੂੰ ਦੁੱਖ ਆਵੇ, ਸੁੱਖ ਆਵੇ, ਗਰਮੀ ਲੱਗੇ, ਸਰਦੀ ਲੱਗੇ, ਭੁੱਖ ਪਿਆਸ ਲੱਗੇ, कपड़े भावे पाटे मिलन जो मर्जी हुंदा रहे पर मैं तेरा डर ना छड़ांगा। पहला शर्त ला के आई तू, पहला मन बना के आई, जे तो बई तू पक्का फिर तो आ जा। पर जे तू कल नूं इह कहना लो जी मैं चंगा गुरुद्वारा मेरे तो फोड़ा निकलिया आ, चंगा मैं मत्था टेकना है साढ़ा तो राह च एक्सीडेंट हो गया, चंगा मत्था टेकना है साढ़ा तो ऐ हो गया। महाराज कहने वो तो तेरी अपनी परा रब दा है, तू मैनू क्यों दोष दे जाना, वो तो पिछले जन्म का कर्म वखरा तुरिया आउंदा ते इत्थे मत्था टेकण वाला कर्म वखरा जमा हो रहा। सो इस करके महाराज दे कोल जदों आउणा है ते इन्हां गल्लां दा इल्जाम नहीं इधर नूं देना कि मैं चंगा आया जां मेरा कम नहीं बणिया जां बण गया। सो महाराज जीवन मुक्त पुरश दे लक्षण कथन कर रहे ने, जीवन जिहड़ा मुक्त बंदा है तैसा स्वर्ण तैसी उस माटी, उस बंदे नूं स्वर्ण सोना भी वैसा ही है मिट्टी भी वैसी हुई है, क्योंकि उन्हें वाहिगुरु की आग्ञा विच रहना सिख लिया है। आग्ञा विच रहण वाला व्यक्ति फिर मिट्टी अते सोने नूं एक जैसा ही करके मान लैंदा, क्योंकि वह आग्ञा विच है। सारियां चीजां हुण आग्ञा विच ही स्वाद लगदियां ने। तैसा अमृत तैसी बिख खाटी, जे उन्हें अमृत पीता है अमृत छकिया अमृत वर्गा कुछ भी लिया मिठा ता उसनों ओ कहिंदा ये भी उहदे हुक्म जाया है। जे जहर मिल गई खाटी तो भाव कौड़ी ता भी कहिंदा तेरे हुक्म विच ही मिली मैनू। सो इस करके संत बाबा आया सिंह नूं सेवादार ने जहर पिया दित्ती रात नूं दुध जपा के, तो सेवादार नूं हौली हौली इच्छा हो गई भी इहनां नूं मैं शरीर छड़ा दिया मुड़ के मेरा ही नंबर है गद्दी ते बैठांगा, लखां रुपए ने डेरा है सब मौजां हो जाणगियां लोग मैनूं मत्था टेकणगे।